ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਆਤਮਾ ਅਤੇ ਅਨਾਤਮਾ। ਦੇਹੀ ਰੀਅਲ ਐਗਜਿਸਟੈਂਸ ਕੀ ਹੈ? ਵਿਦੇਹੀ ਡਿਰਾਈਵਡ ਔਰ ਸੈਕੰਡਰੀ ਐਗਜਿਸਟੈਂਸ ਕੀ ਹੈ? ਦੇਹੀ ਗੌਤਮ ਵਿਦੇਹੀ ਦਿਸੈ। ਮਹਾਭਾਰਤ ਵਿਚ ਇਕ ਪ੍ਰਸ਼ਨ ਆਉਂਦਾ ਹੈ ਜੋ ਇਕ ਜਕਸ਼ ਨੇ ਯੁਧਿਸ਼ਠਿਰ ਕੋਲੋਂ ਉਸ ਵੇਲੇ ਪੁੱਛਿਆ ਸੀ ਜਸ ਦੇ ਸਾਰੇ ਭਰਾ ਪਾਣੀ ਪੀਣ ਗਏ ਹੋਏ ਮਰ ਗਏ ਸਨ ਕਿ ਸੰਸਾਰ ਵਿਚ ਸਭ ਤੋਂ ਅਚੰਭਾ ਗੱਲ ਕੀ ਹੈ। ਤਾਂ ਯੁਧਿਸ਼ਠਿਰ ਜੀ ਨੇ ਉੱਤਰ ਦਿੱਤਾ ਸੀ ਕਿ ਅਚੰਭਾ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਹੀ ਆਪਣੀਆਂ ਅੱਖਾਂ ਨਾਲ ਰੋਜ਼ ਦੇਖਦੇ ਹਾਂ ਜੋ ਜੀਵ ਮਾਤਰ ਬਾਰੋ ਬਾਰੀ ਮਰਦੇ ਜਾਂਦੇ ਹਨ। ਕੋਈ ਵੀ ਸਦਾ ਲਈ ਟਿਕ ਕੇ ਇੱਥੇ ਨਹੀਂ ਬੈਠ ਸਕਦਾ। ਫਿਰ ਵੀ ਕੰਮਾਂ ਬਲੇਵਿਆਂ ਵਿਚ ਅਸੀਂ ਇਸ ਤਰ੍ਹਾਂ ਜੁਟੇ ਹੋਏ ਹਾਂ ਜਿਕਣ ਅਸਾਂ ਸੰਸਾਰ ਪਰ ਸਦਾ ਰਹਿਣਾ ਹੈ। ਇਹ ਉੱਤਰ ਦੇਣ ਪਰ ਉਸਦੇ ਮੋਹੇ ਹੋਏ ਪਾਂਡਵ ਭਰਾ ਸੁਰਜੀਤ ਹੋ ਗਏ ਤੇ ਯੁਧਿਸ਼ਠਿਰ ਨਾਲ ਲੱਗ ਆਪੋ ਆਪਣੇ ਕੰਮਾਂ ਤੇ ਆ ਗਏ। ਇਸ ਦਾ ਵਾਸਤਵਿਕ ਭਾਵ ਇਹ ਹੈ ਕਿ ਤਲਾਅ ਇਕ ਮਾਇਆ ਦਾ ਜਾਲ ਹੈ ਜਿਸ ਵਿਚ ਹੋਰ ਭਰਾ ਤਾਂ ਫਸ ਗਏ, ਸਿਰਫ ਯੁਧਿਸ਼ਠਿਰ ਜੀ ਜੋ ਧਰਮ ਪੁੱਤਰ ਸਨ ਹੀ ਸਾਵਧਾਨ ਰਹੇ। ਉਹ ਆਪ ਵੀ ਇਸ ਫਾਂਸੀ ਤੋਂ ਬਚੇ ਤੇ ਹੋਰਾਂ ਨੂੰ ਵੀ ਬਚਾਇਆ। ਕੋਈ ਬਹਿਲਾ ਪ੍ਰਾਣੀ ਹੀ ਮਾਇਆ ਰੂਪੀ ਇਸਤਰੀ ਦੇ ਛਲਾਂ ਤੋਂ ਬਚਦਾ ਹੈ। ਐਸੀ ਇਤਨੀ ਕਰਾਮ ਪਾਈ ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਯੁਧਿਸ਼ਠਿਰ ਜੀ ਦਾ ਉੱਤਰ ਸੁਣਾ ਨੇ ਸੱਚ ਹੈ, ਪਰ ਜੇ ਕੋਈ ਮੇਰੇ ਕੋਲ ਪੁੱਛੇ ਕਿ ਸੰਸਾਰ ਵਿਚ ਸਭ ਤੋਂ ਚੰਭਾ ਗੱਲ ਕੀ ਹੈ ਤਾਂ ਮੇਰਾ ਉੱਤਰ ਇਹ ਹੋਵੇਗਾ ਕਿ ਸ੍ਰਿਸ਼ਟੀ ਕਿਸ ਤਰ੍ਹਾਂ ਆਤਮਾ ਵਿਚੋਂ ਨਿਕਲਦੀ ਹੈ ਤੇ ਫਿਰ ਉਸੇ ਵਿਚ ਲੀਨ ਹੋ ਜਾਂਦੀ ਹੈ। ਸਭ ਤੋਂ ਅਸਚਰਜ ਗੱਲ ਇਹ ਹੈ, ਇਹ ਇਕ ਅਤਿਅੰਤ ਔਖੀ ਅਧਿਆਤਮਿਕ ਹੁੰਦੀ ਹੈ ਤੇ ਜਦ ਤੱਕ ਅਸੀਂ ਇਸ ਨੂੰ ਨਾ ਖੋਲੀਏ ਤਦ ਤੱਕ ਆਤਮਾ ਦੇ ਪੂਰੇ ਪੂਰੇ ਲੱਛਣ ਦਾ ਪਤਾ ਨਹੀਂ ਲੱਗ ਸਕਦੇ। ਆਤਮਾ ਨੂੰ ਕਿਸੇ ਪ੍ਰਾਣੀ ਨੇ ਇਨ੍ਹਾਂ ਬਾਹਲੀਆਂ ਅੱਖਾਂ ਨਾਲ ਨਹੀਂ ਦੇਖਿਆ। ਆਤਮ ਦਰਸ਼ਨ ਨਿੱਜ ਨੇਤਰਾਂ ਨਾਲ ਹੀ ਹੁੰਦੇ ਹਨ। ਇਸੇ ਕਰਕੇ ਕਿਸੇ ਅਲੰਕਾਰ ਦੁਆਰਾ ਹੀ ਆਤਮਾ ਤੇ ਸ੍ਰਿਸ਼ਟੀ ਦਾ ਪਰਸਪਰ ਸੰਬੰਧ ਦੱਸਿਆ ਜਾ ਸਕਦਾ ਹੈ। ਆਓ ਇਸ ਗੂੜ ਫਲਸਫੇ ਨੂੰ ਇਕ ਅੱਖੀ ਨਿੱਠੇ ਆਧਾਰ ਨਾਲ ਵਿਚਾਰੀਏ। ਜਿਨ੍ਹਾਂ ਸੱਜਣਾਂ ਨੂੰ ਕਸ਼ਮੀਰ ਆਉਣ ਦਾ ਇਤਫਾਕ ਹੋਇਆ ਹੈ ਉਨ੍ਹਾਂ ਨੇ ਝੀਲਾਂ ਦਰਿਆਵਾਂ ਤੇ 12 ਬੂਟਿਆਂ ਦੇ ਛੁੱਟ ਕਸ਼ਮੀਰ ਵਿਚ ਰੇਸ਼ਮ ਬਣਾਉਣ ਦੇ ਕਾਰਖਾਨੇ ਵੀ ਵੇਖੇ ਹੋਣਗੇ, ਕਿਉਂਕਿ ਸਾਰੇ ਹਿੰਦੁਸਤਾਨ ਵਿਚ ਕਸ਼ਮੀਰ ਰੇਸ਼ਮ ਪੈਦਾ ਕਰਨ ਵਿਚ ਅੱਵਲ ਦਰਜੇ ਤੇ ਹੈ। ਜੇ ਅਸੀਂ ਰੇਸ਼ਮਖਾਨੇ ਵਿਚ ਪੈਰ ਪਾਈਏ ਤਾਂ ਉਥੇ ਨਿੱਕੀਆਂ ਨਿੱਕੀਆਂ ਗੋਲ ਗੁੱਥੀਆਂ ਕੋਖੂਨ ਨਜ਼ਰ ਆਉਣਗੀਆਂ ਜੋ ਚਿੜੀ ਦੇ ਅੰਡੇ ਵਾਂਗ ਹੁੰਦੀਆਂ ਹਨ। ਇਨ੍ਹਾਂ ਨੂੰ ਬਾਲ ਕੇ ਰੇਸ਼ਮ ਦੀ ਤਾਰ ਕੱਢੀ ਜਾਂਦੀ ਹੈ। ਜੇ ਇਨ੍ਹਾਂ ਗੁੱਥੀਆਂ ਨੂੰ ਗੌਰ ਨਾਲ ਵੇਖੋ ਤਾਂ ਪਤਾ ਲੱਗੇਗਾ ਕਿ ਗੁੱਥੀ ਰੇਸ਼ਮ ਦੇ ਧਾਗੇ ਨਾਲ ਹੀ ਬਣੀ ਹੋਈ ਹੈ। ਜਿਉਂ ਜਿਉਂ ਇਸ ਨੂੰ ਉਧੇੜੋ ਰੇਸ਼ਮ ਨਿਕਲਦਾ ਆਉਂਦਾ ਹੈ ਤੇ ਅੰਤ ਨੂੰ ਜਾ ਕੇ ਅੰਦਰੋਂ ਰੇਸ਼ਮ ਦਾ ਕੀੜਾ ਨਿਕਲਦਾ ਹੈ ਜਿਸ ਨੂੰ ਪਰਾਂ ਸੁੱਟ ਦਿੱਤਾ ਜਾਂਦਾ ਹੈ। ਇਤਨੀ ਗੱਲ ਤਾਂ ਬਹੁਤ ਸਾਰੇ ਸੱਜਣਾਂ ਨੇ ਕਈ ਵਾਰ ਆਪਣੀਆਂ ਅੱਖਾਂ ਨਾਲ ਵੇਖੀ ਹੋਵੇਗੀ। ਪਰ ਰੇਸ਼ਮ ਦਾ ਕੀੜਾ ਇਸ ਗੁੱਥੀ ਨੂੰ ਕਿੱਦਾਂ ਬਣਾਉਂਦਾ ਹੈ ਤੇ ਉਸ ਵਿਚ ਆਪ ਕਿਸ ਤਰ੍ਹਾਂ ਫਸ ਜਾਂਦਾ ਹੈ, ਇਹ ਅਦਭੁਤ ਘਟਨਾ ਉਹ ਹੀ ਜਾਣਦੇ ਹਨ ਜਿਨ੍ਹਾਂ ਨੇ ਰੇਸ਼ਮ ਦੇ ਕੀੜੇ ਨੂੰ ਪਾਲ ਕੇ ਵੇਖਿਆ ਹੋਵੇ। ਇਸ ਲਈ ਪਾਠਕਾਂ ਦੇ ਲਾਭ ਲਈ ਰੇਸ਼ਮ ਦੇ ਕੀੜੇ ਦਾ ਹਾਲ ਜਰਾ ਖੋਲ ਕੇ ਲਿਖਿਆ ਜਾਂਦਾ ਹੈ। ਗਰਮੀ ਦਾ ਮੌਸਮ ਸ਼ੁਰੂ ਹੋਣ ਵੇਲੇ ਸਰਕਾਰ ਵੱਲੋਂ ਇਸ ਕੀੜੇ ਦਾ ਸੀਡ ਜਿਮੀਦਾਰਾਂ ਵਿਚ ਵੰਡਿਆ ਜਾਂਦਾ ਹੈ ਤੇ ਲੋਕ ਗਰਮ ਕਮਰੇ ਵਿਚ ਤੂਤਾਂ ਦੇ ਪੱਤਰਾਂ ਪਰ ਇਸ ਨੂੰ ਰੱਖ ਛੱਡਦੇ ਹਨ। ਹੌਲੀ ਹੌਲੀ ਵਿਚੋਂ ਕੀੜੇ ਨਿਕਲਦੇ ਹਨ ਜੋ ਪਹਿਲਾਂ ਨਿੱਕੀ ਕੀੜੀ ਜਿੰਨੇ ਹੁੰਦੇ ਹਨ ਤੇ ਮਗਰੋਂ ਪੱਤਰ ਖਾ ਖਾ ਕੇ ਵੱਧ ਕੇ 1 ਇੰਚ ਲੰਮੇ ਕੰਨ ਖਜੂਰੇ ਵਾਂਗੂ ਹੋ ਜਾਂਦੇ ਹਨ। ਇਸ ਅਵਸਥਾ ਵਿਚ ਉਨ੍ਹਾਂ ਨੂੰ ਬੇਅੰਤ ਭੁੱਖ ਲੱਗਦੀ ਹੈ ਤੇ ਮਣਾ ਮੂਹੀ ਪੱਤਰ ਹਾਜ਼ਮ ਕਰ ਜਾਂਦੇ ਹਨ। ਇੰਜ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਹਿੱਸਾ ਸਿਰਫ ਖਾਣ ਲਈ ਹੀ ਰਿਜ਼ਰਵ ਹੋਇਆ ਹੈ। ਕੀੜੇ ਲਈ ਇਹ ਅਵਸਥਾ ਡਾਢੀ ਦੁਖਦਾਈ ਹੈ ਕਿਉਂਕਿ ਇਸ ਵਕਤ ਉਹ ਸੱਪ ਵਾਂਗ ਪੇਟ ਦੇ ਭਾਰ ਤੁਰਦਾ ਹੈ, ਨਰਮ ਹੁੰਦਾ ਹੈ ਤੇ ਕਿਸੇ ਚੀਜ਼ ਦੇ ਚੁੱਭਣ ਨਾਲ ਜਾਂ ਜ਼ਿਆਦਾ ਗਰਮ ਸਰਦੀ ਲੱਗਣ ਨਾਲ ਹੀ ਮਰ ਜਾਂਦਾ ਹੈ। ਪਰ ਇੱਥੇ ਬਸ ਨਹੀਂ, ਜਦ ਖਾ ਖਾ ਕੇ ਮੋਟਾ ਹੁੰਦਾ ਹੈ ਤਾਂ ਅਗਲੀ ਅਵਸਥਾ ਵਿਚ ਪੈਰ ਰੱਖਦਾ ਹੈ। ਹੁਣ ਉਹ ਆਪਣੇ ਮੂੰਹ ਵਿਚੋਂ ਰੇਸ਼ਮ ਦੀ ਤਾਰ ਕੱਢ ਕੇ ਆਪਣੇ ਇਰਦ ਗਿਰਦ ਬਲੇਡਦਾ ਜਾਂਦਾ ਹੈ। ਇਹ ਤਾਰ ਅਕਸਰ ਮੀਲ ਤੱਕ ਲੰਬੀ ਹੋ ਜਾਂਦੀ ਹੈ। ਅੰਤ ਨੂੰ ਇਸ ਤਾਰ ਦੇ ਬਲੈਸੀ ਉਸਦੀ ਕਵਰ ਬਣ ਜਾਂਦੇ ਹਨ। ਇਹੋ ਰੇਸ਼ਮ ਦੀਆਂ ਗੁੱਥੀਆਂ ਹਨ ਜਿਨ੍ਹਾਂ ਨੂੰ ਅਸੀਂ ਰੇਸ਼ਮਖਾਨੇ ਵਿਚ ਗਰਮ ਪਾਣੀ ਵਿਚ ਉਬਲਦੀਆਂ ਵੇਖਦੇ ਹਾਂ। ਪਰ ਜੇ ਗੁੱਥੀਆਂ ਨੂੰ ਅਵਾਲੀਏ ਨਾ ਤਾਂ ਇਕ ਹੋਰ ਚਿੱਤਰ ਵੇਖਣ ਵਿਚ ਆਉਂਦਾ ਹੈ। ਇਨ੍ਹਾਂ ਗੁੱਥੀਆਂ ਵਿਚੋਂ ਉੱਡਣ ਵਾਲੀਆਂ ਭੰਭੀਰੀਆਂ ਤਿੱਤਰੀਆਂ ਨਿਕਲਦੀਆਂ ਹਨ, ਜਿਨ੍ਹਾਂ ਦੇ ਖੰਭ ਹੁੰਦੇ ਹਨ ਤੇ ਜੋ ਆਕਾਸ਼ ਵਿਚ ਉੱਡਦੀਆਂ ਹਨ। ਇਹ ਭੰਭੀਰੀਆਂ ਬੜੀਆਂ ਹੀ ਸੋਹਣੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਵੇਖ ਕੇ ਆਦਮੀ ਨਹੀਂ ਆਖ ਸਕਦਾ ਜੋ ਕਦੀ ਇਹੋ ਕੀੜੇ ਪੇੜ ਦੇ ਭਾਰ ਤੁਰਦੇ ਸਨ ਤੇ ਰੇਸ਼ਮ ਦੀਆਂ ਗੁੱਥੀਆਂ ਵਿਚ ਮੁੰਦੇ ਹੋਏ ਹੁੰਦੇ ਸਨ। ਇਨ੍ਹਾਂ ਵਿਚ ਨਰ ਮਾਦਾ ਦਾ ਜੋੜਾ ਹੁੰਦਾ ਹੈ। ਮਾਦਾ ਨਿੱਕੇ ਨਿੱਕੇ ਆਂਡੇ ਦਿੰਦੀ ਹੈ, ਜਿਨ੍ਹਾਂ ਤੋਂ ਫਿਰ ਰੇਸ਼ਮੀ ਕੀੜੇ ਬਣਦੇ ਹਨ। ਇਹ ਜੀਵ ਚੱਕਰ ਲਾਈਫ ਸਾਈਕਲ ਕੋਈ 40 ਦਿਨਾਂ ਦਾ ਹੁੰਦਾ ਹੈ। ਇਨ੍ਹਾਂ ਕੀੜਿਆਂ ਦਾ ਪਾਲਣਾ ਕਸ਼ਮੀਰ ਦੀ ਘਰੋਗੀ ਕਾਰਾਗਰੀ ਹੋਮ ਇੰਡਸਟਰੀ ਹੈ, ਇਸ ਲਈ ਇਸ ਮੁਲਕ ਵਿਚ ਇਨ੍ਹਾਂ ਗੱਲਾਂ ਦਾ ਤਜਰਬਾ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ। ਨੰਬਰ 1 ਕਾਂਡਾ, ਨੰਬਰ 2 ਰਿੰਗਣ ਵਾਲਾ ਕੀੜਾ ਕੈਟਰਪਿਲਰ, ਨੰਬਰ 3 ਰੇਸ਼ਮ ਦੀ ਗੁੱਥੀ ਖੋਖੂਨ, ਤੇ ਫਿਰ ਨੰਬਰ 4 ਉੱਡਣ ਵਾਲੀ ਭੰਭੀਰੀ। ਇਹ ਚਾਰੇ ਇਕੋ ਕੀੜੇ ਦੀਆਂ ਭਿੰਨ ਭਿੰਨ ਅਵਸਥਾ ਹਨ। ਇੱਦਾਂ ਸ਼ਕਲ ਬਦਲਣ ਵਾਲਾ ਹੋਰ ਉਦਾਹਰਣ ਘੱਟ ਹੀ ਨਜ਼ਰ ਆਉਂਦਾ ਹੈ। ਮਨੁੱਖ ਤਾਂ ਜੰਮਣ ਤੋਂ ਲੈ ਕੇ ਮਰਨ ਤੱਕ ਇਕ ਹੀ ਸ਼ਕਲ ਰੱਖਦਾ ਹੈ ਤੇ ਪੰਛੀ ਦੋ ਸ਼ਕਲਾਂ ਬਦਲਦੇ ਹਨ, ਪਹਿਲੋ ਅੰਡਾ ਤੇ ਫਿਰ ਅੰਡਾਰੂ ਪੰਛੀ। ਪਰ ਰੇਸ਼ਮ ਦੇ ਕੀੜੇ ਨੂੰ ਅਸੀਂ 4 ਸ਼ਕਲਾਂ ਵਿਚ ਦੇਖਦੇ ਹਾਂ। ਸਭ ਤੋਂ ਵਿਸ਼ੇਸ਼ ਰੂਪ ਇਸ ਕੀੜੇ ਦਾ ਉਹ ਹੈ ਜਦ ਰੇਸ਼ਮ ਦੀਆਂ ਗੁੱਥੀਆਂ ਵਿਚ ਕੈਦ ਹੋ ਕੇ ਰੇਸ਼ਮ ਖਾਨੇ ਵਿਚ ਆਉਂਦਾ ਹੈ। ਤਦ ਮਾਨੋ ਇਸ ਕੀੜੇ ਨੇ ਆਪਣੀ ਕਵਰ ਆਪਣੇ ਇਰਦ ਗਿਰਦ ਆਪ ਬਣਾਈ ਹੈ ਤੇ ਇਸ ਖੱਪੜ ਨੂੰ ਗਰਮ ਕਰਕੇ ਰੇਸ਼ਮ ਕੱਢ ਲਿਆ ਜਾਂਦਾ ਹੈ। ਜੇ ਅਸੀਂ ਇਸ ਉਦਾਹਰਣ ਨੂੰ ਚੰਗੀ ਤਰ੍ਹਾਂ ਚੇਤੇ ਰੱਖਾਂਗੇ ਤਾਂ ਸਾਨੂੰ ਜਾ ਕੇ ਪਤਾ ਲੱਗੇਗਾ ਜੋ ਸੰਸਾਰ ਤੇ ਆਤਮਾ ਵਿਚ ਪਰਸਪਰ ਕੀ ਤਵਲਕ ਹੈ ਤੇ ਗਿਆਨ ਅਤੇ ਗਿਆਨ ਅਵਸਥਾ ਵਿਚ ਕੀ ਫਰਕ ਹੈ। ਪਹਿਲੋਂ ਅਸੀਂ ਰੇਸ਼ਮ ਦੇ ਕੀੜੇ ਦੀ ਅਵਸਥਾ ਲਵਾਂਗੇ ਜਦ ਕੰਨ ਖਜੂਰੇ ਵਾਂਗ ਭੇਡ ਭਰ ਤੁਰਦਾ ਸੀ, ਜਦ ਇਸਨੇ ਆਪਣੇ ਮੂੰਹ ਵਿਚੋਂ ਰੇਸ਼ਮ ਦੀ ਤਾਰ ਕੱਢਣੀ ਸ਼ੁਰੂ ਕੀਤੀ ਤੇ ਕੱਢਦੇ ਕੱਢਦੇ ਆਪ ਰੇਸ਼ਮ ਦੀ ਗੁੱਥੀ ਵਿਚ ਕੈਦ ਹੋ ਗਿਆ। ਬਸ ਇਹੋ ਹਾਲਤ ਹੈ ਮਾਇਆ ਤੇ ਆਤਮਾ ਦੀ। ਆਤਮਾ ਆਪਣੇ ਮੂੰਹੋਂ ਤਾਰ ਕੱਢ ਕੇ ਸ੍ਰਿਸ਼ਟੀ ਦਾ ਜਾਲ ਰਚਦਾ ਹੈ ਤੇ ਫਿਰ ਆਪ ਹੀ ਇਸ ਮਾਇਆ ਵਿਚ ਲੋਪ ਹੋ ਜਾਂਦਾ ਹੈ, ਮਨ ਨੂੰ ਕੈਦ ਹੋ ਗਿਆ ਹੈ। ਹੁਣ ਅਸਾਂ ਇਸ ਪ੍ਰਸ਼ਨ ਦਾ ਉੱਤਰ ਦੇਣਾ ਹੈ ਜੋ ਕਿ ਰੇਸ਼ਮ ਦਾ ਕੀੜਾ ਵਿਸ਼ੇਸ਼ ਹੈ ਜਾਂ ਉਸਦੀ ਬਣਾਈ ਹੋਈ ਗੁੱਥੀ। ਇਸ ਪ੍ਰਸ਼ਨ ਦਾ ਉੱਤਰ ਇਕ ਬੱਚਾ ਵੀ ਝੱਟ ਦੇਵੇਗਾ ਜੋ ਅਸਲ ਚੀਜ਼ ਕੀੜਾ ਹੈ ਜੋ ਗੁੱਥੀ ਅੰਦਰ ਹੈ ਕਿ ਜੋ ਉਸਨੇ ਆਪਣੇ ਪੇਟ ਵਿਚੋਂ ਰੇਸ਼ਮ ਦੀ ਗੁੱਥੀ ਬਣਾਈ। ਗੁੱਥੀ ਮਾਨੋ ਧੁੱਪ ਦੇ ਮੁਕਾਬਲੇ ਵਿਚ ਸਾਇਆ ਹੈ। ਜਿਵੇਂ ਆਖੋ ਜੋ ਕੀੜਾ ਹੋਣ ਵਾਲੀ ਚੀਜ਼ ਬੀਇੰਗ ਦੇ ਮੁਕਾਬਲੇ ਨਾਲ ਰੇਸ਼ਮ ਸ਼ਾਹ ਹੋਣ ਕਰਕੇ ਅਣਹੋਂਦ ਨਾਨ ਬੀਇੰਗ ਹੈ, ਕਿਉਂਕਿ ਅਸਲ ਤਾਂ ਉਹ ਚੀਜ਼ ਹੈ ਜਿਸ ਵਿਚੋਂ ਦੂਜੀ ਨਿਕਲੀ। ਪਰ ਇਹ ਗੱਲ ਉਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਰੇਸ਼ਮ ਦੇ ਕੀੜੇ ਦਾ ਸਾਰਾ ਜੀਵਨ ਚਿੱਤਰ ਅੰਦਰ ਵੜ ਕੇ ਤੱਕਿਆ ਹੋਵੇ। ਠੁੱਲੀ ਨਜ਼ਰ ਵਾਲੇ ਕੀ ਆਖ ਸਕਦੇ ਹਨ? ਉਹ ਤਾਂ ਅੱਜ ਤਾਂ ਹੀ ਆਖ ਸਕਦੇ ਹਨ ਜੋ ਰੇਸ਼ਮ ਦੀ ਗੁੱਥੀ ਅਣਹੋਂਦ ਦੀ ਸਭ ਕੁਝ ਹੈ ਤੇ ਅੰਦਰ ਵਾਲਾ ਕੀੜਾ ਹੋਂਦ ਵਾਲਾ ਕੁਝ ਨਹੀਂ, ਕਿਉਂਕਿ ਉਹ ਅੱਖਾਂ ਤੋਂ ਓਹਲੇ ਹੈ। ਬਸ ਇਹੋ ਹਾਲਤ ਅਗਿਆਨ ਅਵਸਥਾ ਵਾਲੀ ਹੈ ਜਿਸ ਭਰਮ ਵਿਚ ਕਿ ਸਾਰਾ ਸੰਸਾਰ ਫਸਿਆ ਪਿਆ ਹੈ। ਕਿਰਪਾਲੂ ਪੰਜ ਪਿਤਾ ਜੀ ਇਸ ਗਿਆਨ ਅਵਸਥਾ ਦੀ ਮਚਿੱਤਰ ਫੋਟੋ ਇਉਂ ਖਿੱਚ ਕੇ ਦੱਸਦੇ ਹਨ ਜਿਸ ਨੂੰ ਗੌਰ ਨਾਲ ਵਿਚਾਰਨਾ ਲੋੜੀਂਦਾ ਹੈ ਤਾਂ ਜੋ ਆਤਮ ਘੁੰਡੀ ਗੁਰਮੁਖਾਂ ਤੇ ਖੁੱਲ ਸਕੇ। ਪੈ ਤੇ ਨਿਰਭਉ ਡਰਤਾ ਫਿਰੇ ਹੁੰਦੀ ਕੌਣ ਹੁੰਦੀ ਰੇ, ਦੇਹੀ ਗੌਤਮ ਦੇਹੀ ਦਿਸੇ ਸਗਲੇ ਸਾਜ ਕਰਤ ਜਗਦੀਸ਼ੇ, ਠੱਗਣ ਹਾਰ ਅਣਠੱਗਦਾ ਠੱਗੇ ਬਿਨ ਵੱਖਰ ਫਿਰ ਉੱਠ ਲਾਗੇ, ਸੰਤ ਸਭਾ ਮਿਲ ਕਰੋ ਵਿਖਿਆਣ ਸਿਮਰਤ ਸਾਤਰ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਸੋਏ ਨਾਨਕ ਤਾਂ ਕੀ ਪਰਮ ਗਤ ਹੋਏ। ਇਸ ਸ਼ਬਦ ਦਾ ਭਾਵ ਅਤਿ ਗੂੜਾ ਹੈ ਤੇ ਗੁਰੂ ਜੀ ਮਹਾਰਾਜ ਦੱਸਦੇ ਹਨ ਕਿ ਜੋ ਇਸ ਘੁੰਡੀ ਨੂੰ ਵਿਚਾਰ ਕੇ ਅਨੁਭਵ ਕਰੇਗਾ ਉਸ ਦੀ ਮੁਕਤੀ ਹੋਵੇਗੀ, ਨਾਨਕ ਤਾਂ ਕੀ ਪਰਮਗਤ ਹੋਏ, ਕਿਉਂਕਿ ਬ੍ਰਹਮ ਗਿਆਨ ਦਾ ਸਾਰਾ ਤਵਤ ਇਸ ਵਿਚ ਆ ਗਿਆ ਹੈ। ਘੁੰਡੀ ਕੀ ਹੈ? ਇਹ ਜੋ ਅਗਿਆਨ ਅਵਸਥਾ ਵਿਚ ਅਚੰਭਾ ਉਲਟਾ ਖੇਡ ਵਰਤਾ ਰਹੀ ਹੈ, ਇਸ ਨੂੰ ਨਕਲ ਦਵਾ ਰਹੀ ਹੈ, ਹੁੰਦੀ ਬੀਇੰਗ ਆਤਮਾ ਨੂੰ ਅਣਹੁੰਦੀ ਨਾਨ ਬੀਇੰਗ ਪ੍ਰਕਿਰਤੀ ਮਾਇਆ ਕੈਦ ਕਰ ਰਹੀ ਹੈ। ਜਿਸ ਤਰ੍ਹਾਂ ਰੇਸ਼ਮ ਦੇ ਕੀੜੇ ਨੂੰ ਆਪਣੀ ਬਣਾਈ ਗੁੱਥੀ ਕਵਰ ਬਣ ਕੇ ਚੰਬੜਦੀ ਹੈ, ਅਸਲ ਚੀਜ਼ ਤਾਂ ਆਤਮਾ ਹੈ, ਹੋਂਦ ਇਸੇ ਦੀ ਹੈ, ਪਰ ਮਹਾ ਮਾਇਆ ਹੈ ਇਸ ਦੀ ਕੀ ਛਾਇਆ। ਭਾਵ ਮਾਇਆ ਵਾਸਤਵ ਵਿਚ ਅਣਹੁੰਦੀ ਹੈ, ਕਿਉਂਕਿ ਇਹ ਤਾਂ ਛਾਂ ਹੀ ਹੈ, ਪਰ ਉਹ ਹੁਣ ਰੇਸ਼ਮ ਦੀ ਗੁੱਥੀ ਵਾਂਗ ਠੁੱਲੀ ਤੇ ਅਸਲ ਨਜ਼ਰ ਆਉਂਦੀ ਹੈ। ਹੁੰਦੀ ਕੋ ਅਣਹੋਂਦੀ ਹਿਰੇ। ਦੇਹੀ ਵਾਸਤਵ ਵਿਚ ਕਿਸਦੀ ਹੈ? ਇਹ ਤਾਂ ਰੇਸ਼ਮ ਦੇ ਕੀੜੇ ਆਤਮਾ ਦੀ ਹੈ, ਪਰ ਹੁਣ ਬਾਹਰ ਕੀ ਨਜ਼ਰ ਆਉਂਦਾ? ਕੀੜਾ ਦੇਹੀ ਨਹੀਂ ਦਿਸਦਾ, ਉਸ ਦੇ ਉਲਟ ਪੈਦਾਸ਼ੁਦਾ ਚੀਜ਼ ਭਾਵ ਗੁੱਥੀ ਜੋ ਮੁਕਾਬਲੇ ਵਿਚ ਵਿਦੇਹੀ ਹੈ, ਮਨੋ ਇਕ ਛਾਂ ਹੈ, ਉਹ ਹੁਣ ਅੱਖਾਂ ਦੇ ਸਾਹਮਣੇ ਹੈ। ਤਵਤ ਵਸਤੂ ਆਤਮਾ ਕੀੜੇ ਵਾਂਗ ਅਲੋਪ ਹੈ। ਦੇਹੀ ਗੌਤ ਵਿਦੇਹੀ ਦੀਸੇ, ਭਾਵ ਕੀ ਤੰਦ ਨਹੀਂ ਤਾਣੀ ਹੀ ਵਿਗੜ ਗਈ ਹੈ। ਅਗਿਆਨ ਅਵਸਥਾ ਵਿਚ ਅਸੀਂ ਚਿੱਟੇ ਨੂੰ ਕਾਲਾ ਸਮਝਣ ਲੱਗ ਪੈਂਦੇ ਹਾਂ, ਛਾਂ ਨੂੰ ਧੁੱਪ ਤੇ ਧੁੱਪ ਨੂੰ ਛਾਂ, ਵਿਦੇਹੀ ਮਾਇਆ ਨੂੰ ਦੇਹੀ ਤੇ ਆਤਮਾ ਨੂੰ ਮਾਇਆ। ਆਹ, ਇਹ ਕਿਹਾ ਭਿਆਨਕ ਦਰਸ਼ ਹੈ, ਕਿਹੀ ਦੁਰਘਟਨਾ ਹੈ, ਕਿਹਾ ਹਨੇਰ ਹੈ। ਘੋੜੇ ਅੱਗੇ ਬੱਗੀ ਜੋੜੀ ਹੈ, ਜੁੱਤੀ ਨੂੰ ਸਿਰ ਉੱਪਰ ਤੇ ਪਗੜੀ ਨੂੰ ਪੈਰਾਂ ਹੇਠ ਰੱਖਿਆ ਹੈ। ਈਂਧਨ ਤੇ ਬਸੰਤਰ ਪਾਗੇ, ਮਾਟੀ ਕੋ ਜਲਦਾ ਦਿਸਿਆ ਗੇ। ਉੱਪਰ ਚਰਨ ਤਲੇ ਆਕਾਸ, ਘਟਮੇ ਸਿੰਧ ਕੀ ਉਹ ਪ੍ਰਗਾਸ। ਐਸਾ ਸਮਰੱਥ ਹਰ ਜੀ ਉਹ ਆਪ, ਨਿਮਕ ਨਾ ਮਿਸਰੇ ਜੀ ਭਗਤਨ ਕੇ ਆਠ ਪੈਰ, ਮਨ ਤਾਂ ਕੋ ਜਾਪ। ਪਰਥਮੇ ਮਾਖਣ ਪਾਛੇ ਦੂਦ, ਮੈਲ ਕੀਨੋ ਸਾਬਣ ਸੂਦ। ਪੈ ਤੇ ਨਿਰਪੋ ਡਾਚਾ ਫਿਰੇ, ਹੁੰਦੀ ਕੌਣ ਹੁੰਦੀ ਰੇ। ਦੇਹੀ ਗਵਤ ਵਿਦੇਹੀ ਦੀਸੇ, ਸਗਲੇ ਸਾਜ ਗਲਤ ਜਗਦੀਸੇ। ਠੱਗਣ ਹਾਰ ਅਣ ਠੱਗਦਾ ਠੱਗੇ, ਬਿਨ ਵੱਖਰ ਫਿਰ ਫਿਰ ਉੱਠ ਲਾਗੇ। ਸੰਤ ਸਭਾ ਮਿਲ ਕਰੋ ਬਖਿਆਣ, ਸਿਮਰਤ ਸਾਤ ਵੇਦ ਪੁਰਾਣ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਬ੍ਰਹਮ ਵਿਚਾਰ ਵਿਚਾਰੇ ਸੋ ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਹਾਏ ਹਾਏ ਹੜਾ, ਅਗਿਆਨ ਵਿਚ ਕਿਹਾ ਨਰਥ ਹੋ ਰਿਹਾ ਹੈ। ਆਤਮਾ ਮਾਇਆ ਦੇ ਇਤਨੇ ਬਸ ਹੋ ਗਿਆ ਹੈ, ਜੀਕਣ ਰੇਸ਼ਮ ਦਾ ਕੀੜਾ ਰੇਸ਼ਮ ਦੀ ਗੁੱਥੀ ਦੇ ਬਸ। ਹਾਂ ਜੀ, ਉਹ ਕੀੜਾ ਜੋ ਟੁਰਦਾ ਫਿਰ ਰਹਿੰਦਾ ਸੀ, ਅੱਜ ਕੈਦ ਹੋ ਕੇ ਕਬਰ ਵਿਚ ਦਫ਼ਨ ਹੋ ਗਿਆ। ਉਹ ਅੱਗ ਜੋ ਜੰਗਲ ਨੂੰ ਭਸਮ ਕਰ ਸਕਦੀ ਸੀ, ਹੁਣ ਲੱਕੜੀ ਤੋਂ ਡਰਦੀ ਹੈ। ਇੰਜਣ ਤੇ ਬਸੰਤਰ ਭਾਗੇ, ਜਲ ਸਾਰੇ ਸੰਸਾਰ ਵਿਚ ਤੈਨੇ ਸੇ ਹੈ, ਤੇ ਮਿੱਟੀ ਸਿਰਫ ਇਕ ਹਿੱਸਾ, ਤੇ ਇਸ ਜਲ ਤੋਂ ਹੀ ਮਿੱਟੀ ਬਣੀ ਹੈ, ਪਰ ਹੁਣ ਇਹੋ ਗੱਲ ਮਿੱਟੀ ਕੋਲੋਂ ਡਰ ਕੇ ਇਧਰ ਉਧਰ ਨੱਸਦਾ ਹੈ। ਮਾਟੀ ਕੋ ਜਲਦਾ ਦਿਸਿਆ ਕੇ, ਫਿਰ ਹੋਰ ਕੀ ਲੋੜਾ ਵਰਤਿਆ। ਇਹ ਜੋ ਇਸ ਅਗਿਆਨ ਅਵਸਥਾ ਵਿਚ ਅਸੀਂ ਐਡੇ ਗਿਰ ਗਏ ਹਾਂ, ਜੋ ਆਤਮਾ ਜਿਹੀ ਪਵਿੱਤਰ ਚੀਜ਼ ਤਾਂ ਪੈਰਾਂ ਵਿਚ ਰਲਾ ਰਹੇ ਹਾਂ, ਤੇ ਮਾਇਆ ਡਾਣ ਨੂੰ ਸਿਰ ਉਪਰ ਚੁੱਕੀ ਬੈਠੇ ਹਾਂ। ਉਪਰ ਚਰਨ ਤਲੇ ਆਕਾਸ, ਮਨ ਆਕਾਸ ਆਤਮਾ ਨੂੰ ਅਸੀਂ ਪੈਰਾਂ ਤਲੇ ਲਤਾੜਦੇ ਹਾਂ, ਤੇ ਚਰਨਾਂ ਵਾਲੀ ਪ੍ਰਥਵੀ ਸਿਰ ਉਪਰ ਓਢੀ ਬੈਠੇ ਹਾਂ। ਹਾਏ ਹਨੇਰ, ਸਾਬਣ ਤਾਂ ਮੈਲੇ ਕੱਪੜੇ ਨੂੰ ਸਾਫ਼ ਕਰਦਾ ਹੈ, ਪਰ ਇੱਥੇ ਮਾਇਆ ਰੂਪੀ ਇੰਜਣ ਕਾਲਖ ਸ਼ੁੱਧ ਪਾਰਬ੍ਰਹਮ ਨਿਰੰਜਣ ਵਾਹਿਗੁਰੂ ਨੂੰ ਸਭਾ ਕਰਨ ਉਪਰ ਲਾਇਆ ਹੋਇਆ ਹੈ। ਮੈਲ ਕੀਨੋ ਸਾਬਣ ਸੂਦ, ਹੋਰ ਤੱਕੋ, ਮੱਖਣ ਦਾ ਦੁੱਧ ਨੂੰ ਲੜਕਣ ਨਾਲ ਨਿਕਲਦਾ ਹੈ, ਭਾਵ ਜੇ ਦੁੱਧ ਮਾਂ ਹੈ ਤਾਂ ਮੱਖਣ ਪੁੱਤਰ ਹੈ, ਪਰ ਹੁਣ ਅਸਾਂ ਇਸ ਪੁੱਤਰ ਮਾਇਆ ਨੂੰ ਪ੍ਰਤਪਾਲਕ ਮਾਂ ਆਤਮਾ ਦੇ ਅੱਗੇ ਕੀਤਾ ਹੋਇਆ ਹੈ। ਪ੍ਰਥਮੇ ਮਾਖਣ ਪਾਛੇ ਦੁੱਧ, ਇਸ ਤਰ੍ਹਾਂ ਆਤਮਾ ਜਿਸਨੇ ਠਗੌਲੀ ਪਾਈ ਸੀ, ਉਹ ਅਣਠੱਗ ਆਪ ਮਾਇਆ ਠੱਗਣੀ ਕੋਲ ਠੱਗਿਆ ਗਿਆ। ਠੱਗਣ ਹਾਰ ਅਣਠੱਗਣ ਲੱਗ, ਇਹ ਡਾਢੀ ਦੁਰਘਟਨਾ ਹੈ। ਮਨੋ ਰੇਸ਼ਮ ਦਾ ਕੀੜਾ ਆਪਣੀ ਮਾਇਆ ਵਿਚ ਫਸਿਆ ਪਿਆ ਹੈ, ਮਨੋ ਸਮੁੰਦਰ ਇਕ ਕੁੱਜੇ ਵਿਚ ਫਸ ਗਿਆ ਹੈ। ਘੱਟ ਘੱਟ ਮੈਂ ਸੰਧ ਕੀ ਉਹ ਪ੍ਰਗਾਸ, ਹਾਂ ਹਾਂ, ਇਸ ਕੈਦ ਵਿਚ ਕਵਰ ਸਿੱਧ ਪੁੱਠ ਇਸ ਫਾਹੀ ਤੋਂ ਕਿੱਕਣ ਨਿਕਲੀਏ। ਇਸ ਗੱਲ ਦਾ ਉੱਤਰ ਅਸੀਂ ਰੇਸ਼ਮ ਦੇ ਕੀੜੇ ਕੋਲੋਂ ਹੀ ਪੁੱਛਾਂਗੇ। ਉਪਰ ਅਸਾਂ ਲੂੰ ਕੰਡੇ ਕਰਨ ਵਾਲੀ ਅਗਿਆਨ ਦੀ ਅੰਧਕੂ ਅਵਸਥਾ ਦੇਖੀ ਹੈ ਕਿ ਸਾਡਾ ਅੰਤ ਇਉਂ ਹੀ ਹੈ। ਮਾਇਆ ਦੇ ਸਾਗਤਾ ਇਥੋਂ ਤੋੜੀ ਹੀ ਰਹਿੰਦੇ ਹਨ, ਉਸ ਕੀੜੇ ਵਾਂਗ ਹਨ ਜੋ ਕੈਦ ਕੀਤਾ ਹੋਇਆ ਰੇਸ਼ਮਖਾਨੇ ਪਹੁੰਚ ਜਾਵੇ, ਜਿੱਥੇ ਉਸਦੀ ਖਲੜੀ ਅਧੇੜੀ ਜਾਂਦੀ ਹੈ ਤੇ ਜਿੱਥੇ ਉਸਨੂੰ ਤੱਤੇ ਕੜਾਹੇ ਵਿਚ ਤਪਾਇਆ ਜਾਂਦਾ ਹੈ। ਪਰ ਗੁਰਮੁਖ ਉਸ ਰੇਸ਼ਮ ਦੇ ਕੀੜੇ ਵਾਂਗ ਹਨ ਜੋ ਅੱਧ ਵਿਚ ਹੀ ਨਹੀਂ ਫੜੇ ਜਾਂਦੇ, ਜੋ ਆਪਣਾ ਸਾਰਾ ਜੀਵ ਚੱਕਰ ਪੂਰਾ ਕਰਦੇ ਹੋਏ ਭੰਭੀਰੀ ਬਣ ਕੇ ਇਸ ਰੇਸ਼ਮ ਦੀ ਕਵਨ ਵਿਚੋਂ ਨਿਕਲ ਜਾਂਦੇ ਹਨ ਤੇ ਉੱਡ ਕੇ ਫਰਸ਼ ਛੱਡ ਅਰਸ਼ ਦੀ ਸੈਰ ਕਰਦੇ ਹਨ। ਇਹ ਵਾਸਤਾ ਗਿਆਨ ਦੇ ਪ੍ਰਭਾਵ ਨਾਲ ਆਉਂਦੀ ਹੈ, ਨਾਮ ਦੀ ਚਲੂਲੀ ਲਾਲੀ ਨਾਲ ਪ੍ਰਾਪਤ ਹੁੰਦੀ ਹੈ। ਇੱਥੇ ਪਹੁੰਚ ਕੇ ਗੁਰਮੁਖ ਬਾਰਾਂ ਬੰਨੀ ਸ਼ੁੱਧ ਕੁੰਦਨ ਹੋ ਜਾਂਦਾ ਹੈ ਤੇ ਸ਼ੁੱਧ ਹੋ ਕੇ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ। ਇਹ ਪਲਟਾ, ਇਹ ਤਬਦੀਲੀ, ਇਹ ਹੁਲਾਰਾ, ਇਹ ਉਲਾਸ, ਇਹ ਵਿਗਾਸ ਕਥਨੀ ਵਜਨੀ ਤੋਂ ਬਾਹਰ ਹੈ। ਹਾਂ ਜੀ, ਜਿਮੀ ਅਸਮਾਨ ਦਾ ਫਰਕ ਹੈ। ਕਿੱਥੇ ਜ਼ਮੀਨ ਉਪਰ ਢਿੱਡ ਦੇ ਭਾਰ ਤੁਰਨਾ, ਕਿੱਥੇ ਹੁਣ ਭੰਭੀਰੀ ਬਣ ਅਰਸ਼ ਵਿਚ ਮੌਜਾਂ ਮਾਨਣਾ। ਜੇ ਪ੍ਰਾਣੀ ਪਹਿਲਾਂ ਕੱਚੀ ਕੌਡੀ ਸੀ ਤਾਂ ਮਨ ਨੂੰ ਕਰੋੜਾਪਤੀ ਹੋ ਗਿਆ, ਜੇ ਪਹਿਲਾਂ ਕੱਖ ਦਾ ਸੀ ਤਾਂ ਹੁਣ ਲੱਖ ਦਾ ਹੋ ਗਿਆ। ਪੰਜ ਪਿਤਾ ਜੀ ਨੇ ਇਸ ਵਾਸਤਾ ਨੂੰ ਰਾਮ ਕਲੀ ਰਾਗ ਵਿਚ ਇਉਂ ਖੋਲ ਕੇ ਦਸਿਆ ਹੈ। ਗਉ ਕੋ ਚਾਰੇ ਸਰਦੂਲ ਕੌਡੀ ਕਾ ਲਖੋਆ ਮੂਲ, ਬੱਕਰੀ ਕੋ ਆਸਤੀ ਪ੍ਰਿਤ ਪਾਲੇ ਆਪਣਾ ਪ੍ਰਭ ਨਜ਼ਰ ਨਿਹਾਲੇ, ਕਿਰਪਾ ਨਦਾਨ ਪ੍ਰੀਤਮ ਪ੍ਰਭ ਮੇਰੇ ਮਰ ਨਾ ਸਕੂ ਬਹੁ ਗੁਣ ਤੇਰੇ। ਭਾਵ ਇਸ ਵਾਸਤਾ ਵਿਚ ਮਨਮੁਖ ਕੌਡੀ ਤੋਂ ਬਦਲ ਕੇ ਗੁਰਮੁਖ ਲੱਖਾਂ ਦਾ ਹੋ ਗਿਆ। ਹੁਣ ਆਤਮਾ ਸਾਵਧਾਨ ਹੋ ਕੇ ਇੰਦਰੀਆਂ ਨੂੰ ਚਾਰਦਾ ਹੈ, ਉਨ੍ਹਾਂ ਵਿਚ ਗ੍ਰਸਿਆ ਹੋਇਆ ਨਹੀਂ, ਨਾ ਹੀ ਉਨ੍ਹਾਂ ਨੂੰ ਦਕਾਰਦਾ ਹੈ। ਗਊ ਕੋ ਚਾਰੇ ਸਰਦੂਲ, ਅੱਗੇ ਮਨ ਰੂਪ ਹਾਥੀ ਕਿਧਰੇ ਤਾਂ ਬੁੱਧੀ ਰੂਪੀ ਬੱਕਰੀ ਕਿਧਰੇ, ਦੋਵੇਂ ਉੱਜੜ ਪੰਥ ਉਪਰ ਟੁਰਦੇ ਸਨ, ਦੋਵੇਂ ਰਸਤਾ ਛੱਡ ਕਰਾਸਤੇ ਪਏ ਹੋਏ ਸਨ ਤੇ ਕੰਡੇ ਜਾਂ ਹੋਰ ਜੜੀਆਂ ਬੂਟੀਆਂ ਖਾਂਦੇ ਸਨ, ਪਰ ਹੁਣ ਦੋਹਾਂ ਦੀ ਦੋਸਤੀ ਹੋ ਗਈ ਹੈ। ਰਸਤਾ ਛੱਡ ਸਿੱਧੇ ਰਸਤੇ ਉਪਰ ਆ ਗਏ ਹਨ। ਮਨ ਨੂੰ ਬੱਕਰੀ, ਬੁੱਧੀ ਨੂੰ ਹਾਥੀ, ਮਨ ਪਾਲ ਰਿਹਾ ਹੈ। ਬੱਕਰੀ ਕੋ ਹਸਤੀ ਪ੍ਰਿਤ ਪਾਲੇ, ਪਰ ਕਦ? ਜਦ ਕਿਰਪਾਲੂ ਪਿਤਾ ਜੀ ਦੀ ਮਿਹਰ ਹੋਈ ਤੇ ਨਾਮ ਦੀ ਅਟੁੱਟ ਧੁਨੀ ਰੋਮ ਰੋਮ ਵਿਚੋਂ ਵਗ ਟੁਰੀ, ਮਾਇਆ ਦੀ ਧੁਨੀ ਵਿਚੋਂ ਨਿਕਲ ਅਰਸ਼ਾਂ ਦੀ ਉਡਾਰੀ ਲਈ ਭੈ ਭਾਵ ਦੇ ਪਰ ਲੱਗੇ। ਹਾਂ ਜੀ, ਤਾਂ ਫਿਰ ਕੀ ਹੋਇਆ? ਦੀਸ ਮਾਸ ਨਾ ਖਾਏ ਬੁਲਾਈ, ਮਹਾਂਕ ਸਾਹਿਬ ਸ਼ੁਰੀ ਸੱਡ ਪਾਈ, ਕਾਨ ਹਰ ਪ੍ਰਭ ਹਿਰਦੇ ਬੂਠਾ, ਫਾਸੀ ਮਛਲੀ ਜਲ ਕਾ ਮਛਲੀ ਕਾ ਜਲਾ ਟੂਟਾ, ਸੂਕੇ ਕਾਸ਼ਟ ਹਰੇ ਚਲੂਲ ਉੱਚੇ ਥਲ ਫੂਲ ਕਮਲ ਅਨੂਪ, ਅਗਨ ਨਵਾਰੀ ਸਤਗੁਰ ਦੇਵ ਸੇਵਕੇ ਆਪਣੀ ਲਾਓ ਸੇਵਾ, ਅਚਰਤ ਕਣਾ ਕਾ ਕਰੇ ਧਾਰ ਪ੍ਰਭ ਮੇਰਾ ਹੈ ਸਦਾ ਦਿਆਰ, ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਣਾਈ। ਆਹ ਉਹ ਮਨਮੁਖ ਰੂਪੀ ਬਿੱਲੀ ਜੋ ਮਾਇਆ ਦੇ ਛਿਛੜੇ ਦੇ ਕੇ ਦੂਰ ਟਪੂਸੀਆਂ ਮਾਰਦੀ ਸੀ, ਅੱਜ ਗੁਰਮੁਖ ਵਾਸਤਾ ਵਿਚ ਮਾਸ ਕੋ ਕਰਮ ਸਾਹਮਣੇ ਵੇਖ ਕੇ ਵੀ ਨਹੀਂ ਖਾਂਦੀ। ਦੀਸਤ ਮਾਸ ਨਾ ਖਾਏ ਬੁਲਾਈ, ਤੇ ਉਹ ਪ੍ਰਾਣੀ ਜੋ ਲੋਕਾਂ ਦਾ ਗਲਾ ਵਪਾਰ ਦੇ ਹਰ ਗੱਲ ਵਿਚ ਇੰਜ ਕੱਢਦਾ ਸੀ ਜਿਕਣ ਵੱਡਾ ਕਸਾਈ ਹੁੰਦਾ ਹੈ, ਉਸ ਦੁਸ਼ਟ ਨੇ ਸੁੱਟਤੀ ਆਉਣ ਪਰ ਅਪਰਾਧ ਰੂਪੀ ਛੁਰੀ ਸੁੱਟ ਦਿੱਤੀ, ਮਹਾਂ ਕਿਸਾਉ ਛੁਰੀ ਸੱਟ ਪਾਈ। ਵਾਹ ਵਾਹ, ਹੇ ਕਰਤਾਰ, ਕਰਨਹਾਰ, ਤੇਰੇ ਕੌਤਕ ਬੇਅੰਤ ਹਨ। ਜਦੋਂ ਉਹਦੇ ਆਪ ਜੀ ਦੇ ਚੰਨ ਕਮਲ ਵਿਚ ਇਸ ਹਿਰਦੇ ਵਿਚ ਵਸੇ ਹਨ, ਤਦ ਦਾ ਮਨੋ ਅੰਧਕਾਰ ਰੂਪੀ ਜਾਲਾ ਸਭ ਦੂਰ ਹੋ ਗਿਆ ਹੈ, ਤੇ ਜੋ ਜੀਵ ਰੂਪੀ ਮੱਛੀ ਇਸ ਜਾਲੇ ਵਿਚ ਫਸੀ ਹੋਈ ਸੀ ਉਹ ਜਾਲ ਸੁਤੰਤਰ ਹੋ ਗਈ। ਫਾਥੀ ਮਛਲੀ ਕਾ ਜਾਲਾ ਟੂਟਾ, ਵਾਹ ਵਾਹ, ਸੁੱਕੇ ਕਾਠ ਵਿਚੋਂ ਹੁਣ ਨਾਮ ਦੀਆਂ ਸਾਵੀਆਂ ਹਰੀਆਂ ਕੋਪਲਾਂ ਫੁੱਟ ਪਈਆਂ ਹਨ ਤੇ ਹੰਕਾਰੀ ਦੇ ਸੁੱਕੇ ਰੋਡ ਮੁਰੰਡੇ ਹਿਰਦੇ ਰੂਪੀ ਟਿੱਬੇ ਉਪਰ ਅੱਜ ਨਾਮ ਰੂਪੀ ਅੰਮ੍ਰਿਤਾ ਬਣਿਆ ਹੈ, ਜਿਸ ਵਿਚ ਬ੍ਰਹਮ ਗਿਆਨ ਦਾ ਅਨੂਪ ਕਮਲ ਖਿੜਿਆ ਹੈ। ਉਹ ਉੱਚੇ ਸੱਖਣੇ ਟਿੱਬੇ ਜਿੱਥੇ ਪਹਿਲੋਂ ਰੱਖੜ ਤੇ ਹੰਕਾਰ ਦਾ ਸਾਰਾ ਸੀ ਹੁਣ ਨਹੀਂ ਰਹੇ, ਉਹ ਤਪਤ ਹਿਰਦਾ, ਉਹ ਤੱਤਾ ਕੜਾਹਾ ਠੰਡਾ ਹੋ ਗਿਆ ਹੈ। ਅਗਨ ਨਵਾਰੀ ਸਤਗੁਰ ਦੇ, ਹੁਣ ਗੁਰਮੁਖ ਹਉਮੈ ਛੱਡ ਹੁਕਮ ਦੀ ਕਾਰ ਕਰਨ ਲੱਗ ਪਿਆ ਹੈ, ਹੁਣ ਸੇਵਾ ਦਾ ਮੇਵਾ ਖਾਣ ਲੱਗਾ ਹੈ। ਚੋਜੀ ਪਿਤਾ ਜੀ, ਆਪ ਜੀ ਦੇ ਕੋਦ ਘਨੇਰੇ ਹਨ, ਆਪ ਜੀ ਕਾਇਆ ਨੂੰ ਮਾਹਰ ਬਣਾਉਣ ਦੇ ਤੇ ਸਾਗਤਾਂ ਨੂੰ ਤਾਕਤਾਂ ਬਖਸ਼ਦੇ ਹੋ, ਕਿਰਤ ਗਣਾਂ ਨੂੰ ਗਲ ਲਾਉਂਦੇ ਹੋ। ਮੇਰਾ ਗੋਬਿੰਦ ਡਾਢਾ ਚੋਜੀ ਹੈ, ਉਹ ਆਪ ਪਹਿਲੋਂ ਰੇਸ਼ਮ ਦੀ ਗੁੱਥੀ ਵਿਚ ਕੈਦ ਕਰਦਾ ਹੈ, ਫਿਰ ਆਪੇ ਨਾਮ ਰੂਪ ਖੰਭ ਦੇ ਕੇ ਉਸ ਨੂੰ ਅਰਸ਼ ਤੇ ਚੱਕਰ ਲਵਾਉਂਦਾ ਹੈ, ਪਹਿਲੋਂ ਆਪ ਮਸਤ ਮਨ ਨੂੰ ਹਾਥੀ ਵਾਂਗ ਕਦਲੀ ਬਣ ਵਿਚ ਗੇੜੇ ਲਵਾਉਂਦਾ ਹੈ, ਫਿਰ ਹਾਥੀ ਨੂੰ ਬ੍ਰਹਮ ਵਿਰਤੀ ਰੂਪ ਬੱਕਰੀ ਦੇ ਸੰਗ ਕਰਦਾ ਹੈ, ਪਹਿਲੋਂ ਆਪੇ ਸਾਰੇ ਰੰਗ ਭੋਗਦਾ ਹੈ, ਫਿਰ ਬਿੱਲੀ ਰੂਪੀ ਮਨਮੁਖ ਨੂੰ ਉਹ ਤਰਾਣ ਦਿੰਦਾ ਹੈ, ਜੋ ਬਿੱਲੀ ਮਨ ਵੇਖਦਾ ਹੋਇਆ ਵੀ ਕੋ ਕਰਮ ਛਿਛੜੇ ਨਹੀਂ ਖਾਂਦਾ। ਹੇ ਵਾਹਿਗੁਰੂ ਜੀ, ਤੁਸੀਂ ਆਪੇ ਇਕ ਰੰਗ ਹੋ ਤੇ ਆਪੇ ਹੋ ਰੰਗੀ ਹੋ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪਮੇਰਾ ਚੋਜੀ ਜੀਓ ਹਰ ਆਪੇ ਕਾਨ ਪਾਇੰਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਗੱਡ ਭੋਗਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੱਜਣ ਨਾ ਭੁੱਲਈ ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀਓ ਆਪੇ ਜਗਤ ਪਾਇੰਦਾ ਮੇਰੇ ਗੋਬਿੰਦਾ ਹਰ ਆਪੇ ਖੇਲੇ ਬਹਰੰਗੀ ਜੀਓ ਇੱਕ ਨਾ ਭੋਗ ਭਗਾਇੰਦਾ ਮੇਰੇ ਗੋਬਿੰਦਾ ਇੱਕ ਨਗਨ ਫਿਰੇ ਨੰਗ ਨੰਗੀ ਜੀਓ ਹਰ ਅੰਪਰ ਹੀਰ ਅੰਪਰ ਬਾਜਾ ਪਾਉਣ ਹੈ ਮੇਰੇ ਗੋਬਿੰਦਾ ਹਰ ਆਪ ਬਜਾਏ ਤਿਉ ਬੰਦੇ ਜੀਓ ਹਰ ਅੰਤਰ ਨਾਮ ਦਾਨ ਹੈ ਮੇਰੇ ਗੋਬਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ ਹਰ ਅੰਪਰ ਬਾਜਾ ਪਾਉਣ ਹੈ ਮੇਰੇ ਗੋਬਿੰਦਾ ਹਰ ਆਪ ਬਜਾਏ ਤਿਉ ਬਾਜੇ ਜੀਓ ਹਰ ਅੰਤਰ ਨਾਮ ਦਾਨ ਹੈ ਮੇਰੇ ਗੋਬਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ ਆਓ ਜਰਾ ਹੁਣ ਪਿੱਛੇ ਨਜ਼ਰ ਮਾਰੀਏ ਤੇ ਤੱਕੀਏ ਜੋ ਅਸੀਂ ਕਿਤਨਾ ਕੁ ਫਾਸਲਾ ਤੈਅ ਕਰ ਆਏ ਹਾਂ ਅਸੀਂ ਕੀ ਸਾਂ ਤੇ ਕੀ ਹੋ ਗਏ ਹਾਂ ਤੇ ਕਿਉਂ ਅਸਾਂ ਵੇਖਿਆ ਹੈ ਜੋ ਨਾਮਹੀਨ ਪ੍ਰਾਣੀ ਉਸ ਕੀੜੇ ਵਾਂਗ ਸੀ ਜੋ ਆਪਣੀ ਕਬਰ ਆਪ ਬਣਾ ਕੇ ਆਪ ਕੈਦ ਹੋ ਜਾਂਦਾ ਹੈ ਤੇ ਨਾਮ ਪ੍ਰਵੀਨ ਪ੍ਰਾਣੀ ਉਸ ਭੰਭੀਰੀ ਵਾਂਗ ਹੈ ਜੋ ਫਰਸ਼ ਤੋਂ ਉੱਡ ਅਰਸ਼ ਉੱਪਰ ਚਲੀ ਗਈ ਫਰਕ ਕਿਸਨੇ ਪਾਇਆ ਆਤਮਾ ਦੀ ਸੋਝੀ ਨੇ ਆਤਮਾ ਦਾ ਪ੍ਰਗਾਸ ਕੀਕਣ ਅਨੁਭਵ ਹੋਇਆ ਸ਼ਬਦ ਰੂਪ ਨਾਮ ਜੋ ਸਦੀਵ ਗੁਰੂ ਹੈ ਉਸ ਦੇ ਅੰਦਰ ਜਾਗਣ ਨਾਲ ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ ਹਾਂ ਜੀ ਤਾਂ ਨਿਸ਼ਚਾ ਹੋਇਆ ਜੋ ਨਾਮਹੀਣ ਤੇ ਨਾਮ ਪ੍ਰਵੀਨ ਪ੍ਰਾਣੀ ਵਿਚ ਜ਼ਮੀਨ ਅਸਮਾਨ ਜਿੱਡਾ ਫਰਕ ਨਾਮ ਦੀ ਅਨੁਭਵਤਾ ਗੋਡ ਕਨਫਿਊਜ਼ਨਸ ਕਰਕੇ ਹੈ ਜੋ ਨਾਮ ਨਾਲ ਭੇਦ ਹਨ ਉਹ ਵਾਹਿਗੁਰੂ ਰੂਪ ਹਨ ਹੋਰ ਪ੍ਰਾਣੀ ਮੱਛੀ ਵਾਂਗ ਮਾਇਆ ਜਾਲ ਵਿਚ ਫਸੇ ਹਨ ਜਿਨ੍ਹਾਂ ਨੇ ਨਾਮ ਨੇਤਰ ਗਿਆਨ ਚਾਕਸ਼ੂ ਖੁੱਲ ਗਏ ਉਨ੍ਹਾਂ ਨੇ ਕੀ ਵੇਖਿਆ ਇਹ ਜੋ ਆਦਿ ਅੰਤ ਦੇ ਮੱਧ ਵਿਚ ਆਤਮਾ ਨਾਮ ਹੀ ਹੈ ਇਹ ਸ੍ਰਿਸ਼ਟੀ ਆਤਮਾ ਇਸ ਵਿਚੋਂ ਇਸ ਤਰ੍ਹਾਂ ਪੈਦਾ ਹੋਈ ਹੈ ਜਿਸ ਤਰ੍ਹਾਂ ਰੇਸ਼ਮ ਦਾ ਕੀੜਾ ਆਪਣੇ ਮੂੰਹ ਵਿਚੋਂ ਰੇਸ਼ਮ ਦੀ ਤਾਰ ਕੱਢਦਾ ਹੈ ਭਾਵ ਮਾਇਆ ਦਾ ਆਕਾਰ ਨਿਰਾਕਾਰ ਰੂਪੀ ਨਾਮ ਤੋਂ ਪੈਦਾ ਹੁੰਦਾ ਹੈ ਨਾਮ ਤੰਦ ਨਾ ਸ੍ਰਿਸ਼ਟੀ ਦਾ ਪ੍ਰਪੰਚ ਬਣਿਆ ਹੈ ਨਾਮ ਰੂਪੀ ਚੀਚੀ ਉਂਗਲ ਨੇ ਸੰਸਾਰ ਰੂਪੀ ਗੋਵਰਧਨ ਚੁੱਕਿਆ ਹੋਇਆ ਹੈ ਤੇ ਕ੍ਰਿਸ਼ਨ ਕਰਖਣ ਵਾਲੀ ਆਤਮ ਸ਼ਕਤੀ ਹੈ ਨਾ ਕਿ ਕੋਈ ਖਾਸ ਪ੍ਰਾਣੀ ਗੁਰਮਤ ਰੂਪੀ ਦੀਪਕ ਨੇ ਅਗਿਆਨ ਅੰਧੇਰ ਨੂੰ ਗਵਾ ਕੇ ਸੋਝੀ ਦਿੱਤੀ ਕਿ ਨਾਮ ਸਤਾ ਨੇ ਪ੍ਰਪੰਚ ਪਹਿਲੋਂ ਰਚਿਆ ਤੇ ਫਿਰ ਚੁੱਕਿਆ ਹੋਇਆ ਹੈ ਗੁਰਮਤ ਕ੍ਰਿਸ਼ਨ ਗੋਵਰ ਤਨ ਤਾਰੇ ਗੁਰਮਤ ਸਾਹਿਰ ਪਾਹਣ ਤਾਰੇ ਅਤੇ ਜੋ ਬ੍ਰਹਿਮੰਡ ਖੰਡ ਸੋ ਜਾਣੋ ਗੁਰਮੁਖ ਬੂਜੋ ਸ਼ਬਦ ਪਛਾਣੋ ਭਾਵ ਇਸ ਨਾਮ ਚਾਨਣ ਨੇ ਸੋਝੀ ਦਿੱਤੀ ਜੋ ਕੀਕਣ ਕ੍ਰਿਸ਼ਨ ਆਤਮਾ ਸਭ ਸੰਸਾਰ ਗੋਵਰਧਨ ਨੂੰ ਆਪਣੇ ਤਾਣ ਨਾਲ ਧਾਰਦਾ ਹੈ ਤੇ ਕੀਕਣ ਸੰਸਾਰ ਸਮੁੰਦਰ ਵਿਚ ਪੱਥਰ ਰੂਪੀ ਮਨਮੁਖ ਨਾਮ ਬੋਹੇ ਤੋਂ ਉਪਰ ਚੜ੍ਹ ਟੁੱਟਦਾ ਹੈ ਕਿਉਂਕਿ ਜੋ ਸੱਤਾ ਬ੍ਰਹਿਮੰਡ ਨੂੰ ਖੜਾ ਕਰ ਰਹੀ ਹੈ ਉਹ ਸਾਡੇ ਪਿੰਡ ਨੂੰ ਵੀ ਸੁਰਜੀਤ ਕਰ ਰਹੀ ਹੈ ਇਹ ਤਰਾਣ ਤੇ ਪ੍ਰਾਣ ਨਾਮ ਰੂਪੀ ਸ਼ਬਦ ਦਾ ਹੈ ਜਿਸ ਤੋਂ ਸ੍ਰਿਸ਼ਟੀ ਨਿਕਲਦੀ ਹੈ ਤੇ ਫਿਰ ਉਸੇ ਵਿਚ ਲੀਨ ਹੁੰਦੀ ਹੈ ਭਾਵ ਦੇ ਉਂਝ ਪ੍ਰਤੀਤ ਹੁੰਦੀ ਹੈ ਤਾਂ ਆਤਮਾ ਰਾਮ ਰੇਸ਼ਮ ਦੇ ਕੀੜੇ ਵਾਂਗ ਨਾਮ ਦੀ ਤਾਰ ਅੰਦਰੋਂ ਕੱਢਦਾ ਹੈ ਤੇ ਪੜਲੋ ਵੇਲੇ ਉਲੂ ਡੂਈ ਮੱਖੀ ਮਾਰ ਵਾਂਗ ਆਪ ਹੀ ਖਾ ਜਾਂਦਾ ਹੈ ਇਕੋ ਸ਼ਬਦ ਇਕੋ ਪ੍ਰਭ ਵਰਤੇ ਸਭ ਏਕ ਤੇ ਉਤ ਪੁੱਤ ਚਲੇ ਜਦ ਪ੍ਰਾਣੀ ਇਸ ਮੁੱਢਲੀ ਆਪ ਸੱਤਾ ਨਾਮ ਸ਼ਬਦ ਨੂੰ ਅੱਪੜਦਾ ਹੈ ਤੋ ਕੀ ਹੁੰਦਾ ਹੈ ਹੁਣ ਮਾਨੋ ਉਸਨੇ ਸਥੂਲ ਸ਼ਾਖਾ ਛੱਡ ਸਤੂਲ ਮੁੱਢ ਪਕੜ ਲਿਆ ਹੈ ਜਿੱਥੇ ਏਕਤਾ ਹੀ ਹੈ ਏਕਤਾ ਹੀ ਏਕਤਾ ਹੈ ਮਾਨੋ ਉਸਨੇ ਪਹੀਏ ਦੇ ਖਿਲਾਰ ਨੂੰ ਛੱਡ ਵਿਚਕਾਰਲਾ ਧੁਰਾ ਪਕੜ ਲਿਆ ਹੈ ਜਿਸ ਵਿਚ ਬੇਅੰਤ ਅਰੇ ਫਸੇ ਹੋਏ ਹਨ ਬਾਹਰ ਤਾਂ ਅਨੇਕਤਾ ਹੈ ਪਰ ਅੰਦਰਲੇ ਧੁਰੇ ਵਿਚ ਏਕਤਾ ਹੈ ਮਾਨੋ ਗੁਰਮੁਖ ਨੇ ਸੰਸਾਰ ਚੱਕਰ ਵਿਚ ਕੇਂਦਰ ਰੂਪੀ ਸਰਬ ਵਿਆਪਕ ਨਿਰੰਕਾਰ ਢੂੰਡ ਲਿਆ ਹੈ ਇਹ ਕੇਂਦਰ ਮੇਰੇ ਵਿਚ ਵੀ ਉਹੀ ਹੈ ਦੂਜੇ ਵਿਚ ਵੀ ਉਹਾ ਤੀਜੇ ਵਿਚ ਵੀ ਉਹਾ ਬਣ ਵਿਚ ਵੀ ਉਹਾ ਤਿਣ ਵਿਚ ਵੀ ਉਹਾ ਜਲ ਵਿਚ ਵੀ ਉਹਾ ਥਲ ਵਿਚ ਵੀ ਉਹਾ ਕਿਉਂ ਇਹ ਤਾਂ ਸੰਸਾਰ ਦਾ ਅੰਦਰਲਾ ਤੱਤ ਸੈਂਟਰਲ ਅਸੈਂਸ ਹੈ ਹੁਣ ਅਸੀਂ ਜਾਣਦੇ ਹਾਂ ਕਿ ਜੋ ਚੀਜ਼ਾਂ ਕਿਸੇ ਖਾਸ ਚੀਜ਼ ਨਾਲ ਇਕ ਹਨ ਉਹ ਆਪਸ ਵਿਚ ਵੀ ਇਕ ਹਨ ਥਿੰਗਸ ਵਿਚ ਆਰ ਇਕੁਅਲ ਟੂ ਦ ਸੇਮ ਥਿੰਗਸ ਆਰ ਇਕੁਅਲ ਟੂ ਵਨ ਐਨ ਅਦਰ ਤਾਂ ਕੀ ਸਾਬਤ ਹੋਇਆ ਇਸ ਨੂੰ ਜਰਾ ਗੌਹ ਨਾਲ ਵਿਚਾਰਨਾ ਅਸੀਂ ਉਪਰ ਦੱਸ ਆਏ ਹਾਂ ਜੋ ਸਾਨੂੰ ਅੰਦਰਲੀ ਖੋਜ ਨਾਲ ਲੱਭਾ ਸੀ ਕਿ ਮੈਂ ਤਾਂ ਨਾਮ ਸ਼ਬਦ ਰੂਪ ਹਾਂ ਤੇ ਉਹ ਵੀ ਨਾਮ ਸ਼ਬਦ ਰੂਪ ਹੈ ਜਲ ਥਲ ਬਾਂਤਣ ਦਿਸ਼ਾ ਵਿਸ਼ਾ ਆਦਿ ਅੰਤ ਆਸ ਸਭੋ ਵਿਚ ਨਾਮ ਸ਼ਬਦ ਰੂਪ ਹਨ ਤਾਂ ਸਿੱਟਾ ਇਹ ਨਿਕਲਿਆ ਜੋ ਅਸੀਂ ਸਭੋ ਇਕ ਹੀ ਹਾਂ ਤਾਂ ਸਾਡਾ ਤਵਤ ਰੂਪ ਨਾਮ ਜਾਂ ਨਿਰੰਕਾਰ ਹੈ ਕਿਉਂਕਿ ਸਭੋ ਅੰਤ ਨੂੰ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ ਤਾਂ ਨਿਸ਼ਚਾ ਹੋਇਆ ਜੋ ਸਾਡੀ ਏਕਤਾ ਕੋਈ ਫਲਾਸਫੀ ਵਾਲੀ ਖਿੱਚ ਨਹੀਂ ਸਗੋਂ ਗਿਣੀ ਮਿੱਥੀ ਸਚਾਈ ਹੈ ਜੋ ਪ੍ਰਾਣੀ ਇਸ ਮੁੱਢ ਨੂੰ ਪਕੜਦੇ ਹਨ ਉਹ ਸਾਰੇ ਸੰਸਾਰ ਨੂੰ ਆਪਣੀ ਮੁੱਠੀ ਵਿਚ ਲੈ ਲੈਂਦੇ ਹਨ ਉਹ ਵਾਹਿਗੁਰੂ ਨਾਲ ਭੇਦ ਹੋ ਜਾਂਦੇ ਹਨ ਇਸ ਏਕਤਾ ਇਸ ਦ੍ਰਿੜਤਾ ਵਿਚ ਹੀ ਇਕ ਅੰਕਾਰ ਦਰਸ਼ਨ ਹਨ ਪਰ ਘਨੱਈਏ ਵਾਂਗ ਬੈਲੇ ਨੂੰ ਇਹ ਸੋਝੀ ਹੁੰਦੀ ਹੈ ਇਸੇ ਭੇਦਤਾ ਦਾ ਭੇਦ ਸ਼ਬਦ ਰੂਪੀ ਨਾਮ ਹੈ ਮੇਰੇ ਮਨ ਸ਼ਬਦ ਲੱਗੋ ਗੁਰਮੀਠਾ ਖੁੱਲਿਓ ਕਰਮ ਭਇਓ ਪਰਗਾਸਾ ਘਟ ਘਟ ਹਰ ਹਰ ਦੀਠਾ ਪਾਰ ਬ੍ਰਹਮ ਜੋਨੀ ਸੰਭੋ ਸਰਬ ਥਾਨ ਕੱਢ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਲਨੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨ ਲਏ ਮਜੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨ ਲਏ ਮਜੀਠਾ ਇਹ ਮਜੀਠਾ ਰੰਗ ਚਲੂ ਦਾ ਰੰਗ ਕਦ ਚੜਿਆ ਜਦ ਅਨੇਕਤਾ ਛੱਡ ਏਕਤਾ ਦੇ ਕਰਨ ਨਿਰੰਕਾਰ ਰੂਪੀ ਨਾਮ ਨੂੰ ਪਾਇਆ ਇੱਥੇ ਆ ਕੇ ਪਤਾ ਲੱਗਾ ਜੋ ਉਤਪਤ ਪੜਲੋ ਨਾਮ ਤੋਂ ਹੈ ਤੇ ਮੁਕਤੀ ਜੁਗਤੀ ਦਾ ਦਰ ਵੀ ਇਹੋ ਹੈ ਇਸ ਸੂਖਮ ਨਾਮ ਨੇ ਜੋ ਭਾਵੇਂ ਸੂਈ ਵਾਂਗ ਹੈ ਹਾਥੀ ਰੂਪੀ ਸੰਸਾਰ ਨੂੰ ਚੁੱਕਿਆ ਹੋਇਆ ਹੈ ਇਹੋ ਨਾਮ ਹੀ ਉਹ ਬਲਦ ਹੈ ਜਿਸ ਨੇ ਪੁਰਾਣ ਕਥਾਵਾਂ ਅਨੁਸਾਰ ਪ੍ਰਿਥਵੀ ਚੁੱਕੀ ਹੋਈ ਹੈ ਇਹੋ ਨਾਮ ਹੀ ਕਾਦੀ ਉਹ ਪਤਲੀ ਬੇਲ ਹੈ ਕੱਦੂ ਦੀ ਉਹ ਪਤਲੀ ਬੇਲ ਹੈ ਜਿਸ ਨੇ ਕੱਦੂ ਦਾ ਮਣਾ ਮੂਹੀ ਭਾਰ ਤੰਦ ਦੁਆਰਾ ਚੁੱਕਿਆ ਹੋਇਆ ਹੈ ਨੰਕਾਰ ਅਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਤਾਂ ਨਿਸ਼ਚਾ ਹੋਇਆ ਜੋ ਮੋਟੀ ਚੀਜ਼ ਨੂੰ ਪਤਲੀ ਨੇ ਚੁੱਕਿਆ ਹੋਇਆ ਹੈ ਤਾਂ ਨਿਸ਼ਚਾ ਹੋਇਆ ਜਾਂ ਮੋਟੀ ਚੀਜ਼ ਨੂੰ ਪਤਲੀ ਨੇ ਰਚਿਆ ਹੈ ਆਕਾਰ ਨੰਕਾਰ ਨੇ ਬਣਾਇਆ ਹੈ ਜੜ ਮਾਇਆ ਨੂੰ ਚੇਤਨ ਸੱਤਾ ਨਾਮ ਨੇ ਰਚਿਆ ਹੈ ਇਸੇ ਗੁਪਤ ਨਾਮ ਨੇ ਦਿਸਣ ਵਾਲੀ ਮਾਇਆ ਰਚੀ ਹੈ ਇਸ ਗੋਜ ਗੱਲ ਤੇ ਨਿਸ਼ਚਾ ਹੀ ਨਹੀਂ ਸਗੋਂ ਇਸ ਨੂੰ ਆਪਣੇ ਉਪਰ ਆਪ ਅਜਮਾ ਕੇ ਨਾਮ ਦੁਆਰਾ ਵੇਖਣਾ ਇਕ ਵੱਡੀ ਉੱਚੀ ਮੰਜ਼ਿਲ ਹੈ ਕਿਉਂਕਿ ਇਸ ਸਿਖਰ ਚੋਟੀ ਇਸ ਮਨਾਰੇ ਉਪਰ ਚੜ ਕੇ ਆਪਣੇ ਪਿੰਡ ਦੀ ਸੋਝੀ ਨਹੀਂ ਹੁੰਦੀ ਸਗੋਂ ਸਾਰੇ ਪ੍ਰਪੰਚ ਦੀ ਸਾਰੇ ਬ੍ਰਹਿਮੰਡ ਦੀ ਰਚਨਾ ਦੀ ਸੋਝੀ ਪੈ ਜਾਂਦੀ ਹੈ ਇਹ ਉਹ ਗੋਜ ਗੱਲ ਹੈ ਜਿਸ ਨੂੰ ਸਾਇੰਸ ਵੀ ਢੂੰਡ ਢੂੰਡ ਕੇ ਥੱਕ ਰਹੀ ਹੈ ਪਰ ਨਹੀਂ ਲੱਭਦੀ ਲੱਭੇ ਕੀਕਣ ਸਾਇੰਸ ਤਾਂ ਦੂਰਬੀਨ ਤੇ ਖੁਰਦਬੀਨ ਨਾਲ ਵੇਖਦੀ ਹੈ ਭਾਵ ਬਾਹਰਲੀਆਂ ਅੱਖਾਂ ਨਾਲ ਵੇਖਦੀ ਹੈ ਤੇ ਇਹ ਦ੍ਰਿਸ਼ ਇਹ ਮਹਾਂਦ੍ਰਿਸ਼ ਨਿਜ ਨੇਤਰਾਂ ਨਾਲ ਨਾਮ ਨੇਤਰਾਂ ਨਾਲ ਨਜ਼ਰੀ ਆਉਂਦਾ ਹੈ ਗੁਰਸਿੱਖੀ ਦੀ ਪਹੁੰਚ ਉੱਚੀ ਹੈ ਗੁਰਸਿੱਖੀ ਦੀ ਟੇਕ ਉੱਚੀ ਹੈ ਗੁਰਸਿੱਖੀ ਦੀ ਮਾਰ ਉੱਚੀ ਹੈ ਕਿਉਂਕਿ ਸਾਡੇ ਕੋਲ ਅਲਾਦੀਨ ਦੀ ਸਿਮ ਸਿਮ ਵਾਲੀ ਗੁਜ ਗੋਹਜ ਕੁੰਜੀ ਹੈ ਜੋ ਸੰਸਾਰ ਦੀ ਕਲਾ ਖੋਲ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਰੱਖ ਦਿੰਦੀ ਹੈ ਇਹ ਸਿੱਧ ਗੋਸ਼ਟ ਇਹ ਆਪੋ ਵਿਚ ਗੱਲਾਂ ਚੌਥੀ ਵਾਸਤਾ ਭਾਵ ਸਹਿਸ ਵਾਸਤਾ ਵਾਲੀਆਂ ਹਨ ਜੋ ਇੱਥੇ ਤੌੜੀ ਨਹੀਂ ਪਹੁੰਚਦੇ ਉਹ ਭੁੱਲੇ ਹੋਏ ਹਨ ਉਹ ਨਹੀਂ ਜਾਣਦੇ ਜੋ ਸ੍ਰਿਸ਼ਟੀ ਦਾ ਮੂਲ ਕੀ ਹੈ ਤੇ ਅੰਤ ਕੀ ਹੈ ਉਹ ਤਾਂ ਇਤਨਾ ਹੀ ਆਖਦੇ ਹਨ ਜੋ ਸ੍ਰਿਸ਼ਟੀ ਪਰਮਾਣੂਆਂ ਐਟਮਸ ਔਰ ਇਲੈਕਟ੍ਰੋਨਸ ਤੋਂ ਬਣੀ ਹੈ ਉਹ ਇਹ ਨਹੀਂ ਜਾਣਦੇ ਜੋ ਇਹਨਾਂ ਪਰਮਾਣੂਆਂ ਨੂੰ ਕਿਸਨੇ ਯਾਰ ਕਰ ਦਿੱਤੀ ਉਹਦਾ ਮੁੰਡਾ ਹੀ ਭੁੱਲੇ ਹੋਏ ਹਨ ਪੜੀਏ ਗੁਣੀਏ ਕਿਆ ਕਥੀਏ ਜਾ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਗੁਰਮੁਖ ਪੱਲੇ ਪਾਏ ਨਾਮ ਦੇ ਵਪਾਰੀਓ ਨਾਮ ਰੂਪੀ ਦੂਰਬੀਨ ਨਾਲ ਵਾਲੇ ਗੁਰਮੁਖੋ ਨਾਮ ਰੂਪੀ ਦੂਰਬੀਨ ਲਾਉਣ ਵਾਲੇ ਗੁਰਮੁਖੋ ਆਓ ਇਕ ਵਾਰੀ ਦਿਲੋਂ ਮਨੋ ਸੋਝੀ ਕਰਨ ਵਾਲੀ ਬਾਣੀ ਇਉਂ ਚਾਰੀਏ ਜੋ ਨਾਮ ਹੀ ਦੀਪਕ ਹੈ ਨਾਮ ਦਾ ਹੀ ਚਾਨਣ ਹੈ ਨਾਮ ਦੀ ਹੀ ਸੱਤਾ ਹੈ ਜੋ ਸੰਸਾਰ ਭੰਭੀਰੀ ਨੂੰ ਫੇਰ ਰਹੀ ਹੈ ਕਿਹੜਾ ਨਾਮ ਨੰਕਾਰੀ ਨਾਮ ਨਿਰਗੁਣ ਨਾਮ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਝੀ ਹੋਏ ਵਾਹ ਵਾਹ ਸੋਝੀ ਵਾਹ 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 ਨਿਰਗੁਣ ਨਾਮ ਵਾਹ 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 ਉਤਪਤ ਪੜ ਲੋ ਕਰਨ ਵਾਲੇ ਨਾਮ ਵਾਹ 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।